ਸਲੋਕ ਮਹੱਲਾ ਪਹਿਲਾ। ਪੜਪੜ ਗੱਡੀ ਲੱਦੀਏ ਪੜਪੜ ਭਰੀਏ ਸਾਥ, ਪੜਪੜ ਬੇੜੀ ਪਾਈਏ ਪੜਪੜ ਗੱਡੀਏ ਖਾਤ। ਪੜੀਏ ਜੇਤੇ ਬਰਸ ਬਰਸੇ, ਪੜੀਏ ਜੇਤੇ ਮਾਸ, ਪੜੀਏ ਜੇਤੀ ਆਰ ਜਾ, ਪੜੀਏ ਜੇਤੇ ਸਾਸ। ਨਾਨਕ ਲੇਖੇ ਇੱਕ ਗੱਲ, ਹੋਰ ਹੋਮੇ ਝਕਣਾ ਝਾਕ। ਆਸਾ ਦੀਵਾਰ ਦੀ ਨੌਵੀਂ ਪੌੜੀ, ਜਿਸ ਵਿੱਚ ਪਹਿਲੇ ਪਾਤਸ਼ਾਹ ਜਗਤ ਗੁਰੂ ਬਾਬਾ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ, ਦੋ ਸਲੋਕ ਜੋ ਪੌੜੀਆਂ ਦੇ ਨਾਲ ਜੋੜੇ ਨੇ, ਅਗੰਮੀ ਵਿਚਾਰ ਪ੍ਰਸਤੁਤ ਕਰਦੇ ਨੇ। ਮੂਲ ਪੰਕਤੀ ਹੈ, ਨਾਨਕ ਲੇਖੇ ਇੱਕ ਗੱਲ, ਹੋਰ ਹੋਮੇ ਝਕਣਾ ਝਾਕ। ਧਾਰਮਿਕ ਦੁਨੀਆ ਸਾਰੀ ਸਾਧਨਾ ਇਬਾਦਤ ਵਿੱਚ ਗੱਲ ਤੇ ਇੱਕੋ ਹੀ ਪ੍ਰਮਾਣਿਕ ਹੈ। ਇੱਕ ਗੱਲ ਹੀ ਖਾਸ ਹੈ, ਬਾਕੀ ਤੇ ਝੱਖ ਮਾਰਨਾ ਹੈ ਔਰ ਅਹੰਕਾਰ ਨੂੰ ਪੱਠੇ ਪਾਉਣੇ ਨੇ। ਇੱਕ ਗੱਲ ਕੀ ਹੈ? ਇੱਕ ਦੀ ਯਾਦ, ਇੱਕ ਦਾ ਚਿੰਤਨ, ਇੱਕ ਨਾਲ ਜੁੜਨਾ। ਜਿਹੜੀ ਸਾਧਨਾ, ਜਿਹੜਾ ਕਰਮ ਇੱਕ ਨਾਲ ਜੋੜੇ ਨਾ, ਉਹ ਧਾਰਮਿਕ ਸਾਧਨਾ ਨਹੀਂ ਹੈ। ਜਿਹੜੀ ਪੂਜਾ, ਜਿਹੜਾ ਪਾਠ, ਜਿਹੜੇ ਵਰਤ ਨੇ ਇੱਕ ਤੋਂ ਤੋੜਨ, ਇੱਕ ਤੋਂ ਦੂਰ ਲੈ ਜਾਣ, ਉਹ ਕੋਈ ਵੀ ਧਾਰਮਿਕ ਸਾਧਨਾ ਨਹੀਂ ਹੈ। ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਇਹ ਪੰਕਤੀ ਬਹੁਤ ਅਗੰਮੀ ਦੁਨੀਆ ਦੇ ਰਾਜ਼ ਜਗਤ ਦੇ ਸਾਹਮਣੇ ਰੱਖਦੀ ਹੈ। ਨਾਨਕ ਲੇਖੈ ਇੱਕ ਗੱਲ, ਹੋਰ ਹੋਮੈ ਝਕਣਾ ਝਾਕ। ਉਸ ਇੱਕ ਗੱਲ ਤੋਂ ਬਿਨਾਂ ਜਿਤਨਾ ਵੀ ਗਿਆਨ ਹੈ, ਉਹ ਆਪਣੇ ਅਹੰਕਾਰ ਨੂੰ ਵਧਾਉਣਾ ਹੈ। ਇੱਕ ਦਾ ਚਿੰਤਨ ਹੋਵੇ ਤਾਂ ਗਿਆਨ ਸਹਾਇਕ ਆਉਂਦਾ ਹੈ, ਮਦਦਗਾਰ ਆਉਂਦਾ ਹੈ। ਪਰ ਜੇ ਇੱਕ ਦਾ ਚਿੰਤਨ ਨਹੀਂ, ਇੱਕ ਦੀ ਯਾਦ ਨਹੀਂ, ਇੱਕ ਦਾ ਸਿਮਰਨ ਨਹੀਂ, ਤਾਂ ਗਿਆਨ ਹੀ ਅਹੰਕਾਰੀ ਬਣਾ ਦਿੰਦਾ ਹੈ। ਔਰ ਅਹੰਕਾਰ ਵਿੱਚ ਜੋ ਕੁਛ ਵੀ ਕੀਤਾ ਜਾਂਦਾ ਹੈ, ਸਾਹਿਬ ਕਹਿੰਦੇ ਨੇ ਉਹ ਸਭ ਕੁਛ ਝੱਖ ਮਾਰਨਾ ਹੈ। ਖਾਸ ਕਰਕੇ ਧਾਰਮਿਕ ਦੁਨੀਆ ਵਿੱਚ ਗਿਆਨ ਦੀ ਬੜੀ ਪ੍ਰਧਾਨਤਾ ਹੈ ਤੇ ਗਿਆਨ ਹਾਸਲ ਹੁੰਦਾ ਹੈ ਪੜ੍ਹ ਕੇ। ਅਗਰ ਗਿਆਨ ਹਾਸਲ ਕਰ ਲਿਆ, ਪੜ੍ਹ ਪੜ੍ਹ ਕੇ ਬੋਧ ਹਾਸਲ ਕਰ ਲਿਆ, ਲੇਕਿਨ ਉਸਨੂੰ ਅਮਲ ਵਿੱਚ ਨਹੀਂ ਲਿਆਂਦਾ, ਉਹਨੂੰ ਵਰਤੋਂ ਵਿੱਚ ਨਹੀਂ ਲਿਆਂਦਾ, ਤਾਂ ਇਹ ਪੜ੍ਹਿਆ ਹੋਇਆ ਸਾਰੇ ਦਾ ਸਾਰਾ ਗਿਆਨ ਐਸਾ ਹੈ ਜੈਸੇ ਭੋਜਨ ਛਕਿਆ ਉਲਟੀ ਕਰ ਦਿੱਤੀ ਹੈ, ਵੋਮਿਟ ਕਰ ਦਿੱਤੀ ਹੈ। ਛਕਿਆ ਹੋਇਆ ਭੋਜਨ ਅਗਰ ਬਾਹਰ ਆ ਗਿਆ ਤਾਂ ਛਕਣ ਦਾ ਕੋਈ ਫਾਇਦਾ ਹੀ ਨਾ ਰਿਹਾ। ਛਕਿਆ ਹੋਇਆ ਤੇ ਉਹੀ ਭੋਜਨ ਸਕਾਰਤ ਹੈ ਜੋ ਪਚ ਗਿਆ, ਜੋ ਸਰੀਰ ਵਿੱਚ ਜਾ ਕੇ ਰਸ ਬਣਿਆ, ਮਿੰਜ ਬਣਿਆ, ਖੂਨ ਬਣਿਆ, ਸਰੀਰ ਦੀ ਤਵਾਨਾਈ ਬਣਿਆ, ਤਾਕਤ ਬਣਿਆ। ਪਰ ਜੇ ਉਲਟੀ ਹੀ ਹੋ ਗਿਆ ਤਾਂ ਛਕਣ ਦੀ ਮਿਹਨਤ ਵੀ ਵਿਅਰਥ ਤੇ ਖਾਮਾ ਖਾ ਉਲਟੀਆਂ ਦੀ ਤਕਲੀਫ ਵੀ ਸਹਾਰੀ। ਇਸੇ ਤਰੀਕੇ ਨਾਲ ਪੜ੍ਹਾਈ, ਗਿਆਨ ਅਗਰ ਅਮਲ ਵਿੱਚ ਲਿਆਇਆ ਜਾਏ ਤਾਂ ਤੇ ਨਾਮ ਰਸ ਬਣ ਜਾਂਦਾ ਹੈ, ਭਗਤੀ ਰਸ ਬਣ ਜਾਂਦਾ ਹੈ, ਰੂਹਾਨੀ ਤਾਕਤ ਬਣ ਜਾਂਦਾ ਹੈ, ਈਸ਼ਵਰੀ ਸਰੂਰ ਬਣ ਜਾਂਦਾ ਹੈ। ਪਰ ਜੇ ਚਿੰਤਨ ਨਾ ਹੋਵੇ ਤਾਂ ਇਹੀ ਗਿਆਨ ਥਕੇਵਾਂ ਅਕੇਵਾਂ ਬਣ ਕੇ ਹੰਕਾਰ ਦਾ ਫਿਤੂਰ ਬਣ ਜਾਂਦਾ ਹੈ, ਔਰ ਇਹ ਫਿਰ ਸਭ ਕੁਛ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ ਐਸਾ ਹੁੰਦਾ ਹੈ ਜੈਸੇ ਝੱਕ ਹੀ ਮਾਰੀ ਗਈ ਹੈ। ਝੱਕ ਮਾਰਨਾ ਉਹ ਆਉਂਦਾ ਹੈ, ਕੀਤਾ ਬਹੁਤ ਕੁਛ ਹੈ, ਪੱਲੇ ਕੁਛ ਵੀ ਨਹੀਂ ਪਿਆ। ਇਸ ਵਾਸਤੇ ਬਹੁਤ ਕੁਛ ਕਰਕੇ ਜਦ ਕਿਸੇ ਨੂੰ ਕੁਛ ਪੱਲੇ ਨਹੀਂ ਪੈਂਦਾ ਤਾਂ ਉਹ ਕਹਿੰਦਾ ਮੈਂ ਝੱਕ ਹੀ ਮਾਰਦਾ ਰਿਹਾ, ਝੱਕ ਹੀ ਛਕਾਉਂਦਾ ਰਿਹਾ, ਮਿਹਨਤ ਬਹੁਤ ਕੀਤੀ, ਪੁਰਸ਼ਾਰਥ ਬਹੁਤ ਕੀਤਾ, ਪੱਲੇ ਕੁਛ ਨਹੀਂ ਪਿਆ। ਤੇ ਜਦ ਪੱਲੇ ਹੀ ਕੁਛ ਨਹੀਂ ਪਿਆ ਤੂੰ ਝੱਕ ਹੀ ਮਾਰਿਆ, ਹੋਰ ਕੀ। ਤੋ ਸਾਹਿਬ ਕਹਿੰਦੇ ਉਸ ਇੱਕ ਦੇ ਚਿੰਤਨ ਤੋਂ ਬਿਨਾਂ, ਇੱਕ ਦੀ ਯਾਦ ਤੋਂ ਬਿਨਾਂ, ਇੱਕ ਦੇ ਸਿਮਰਨ ਤੋਂ ਬਿਨਾਂ, ਇੱਕ ਨਾਲ ਜੁੜੇ ਬਿਨਾਂ ਜਿਤਨਾ ਗਿਆਨ ਹੈ ਇਹ ਝੱਕ ਮਾਰਨਾ। ज्ञान हासिल करने का तरीका ते पढ़ाई है। तो महाराज कहने ने पढ़ पढ़ गड्डी लदिए, पढ़ पढ़ भरिए साथ। इतना पढ़िए कि किताबा नाल गड्डियां दियां गड्डियां लदियां जान। प्राचीन समय विच लोकी अपनी विद्या का ढंडोरा पिटन लई जद एक थां तो दूसरी थां ते जांदे सन तां ज्ञान दे तमाम ग्रंथां दे ढेर वी नाल लैके चलदे सन। ईरान दे आलम ऊठां दे उत्ते लद के चलदे सन। हिंदुस्तान दे विद्वान बैल गड्डियां दे उत्ते धर्म ग्रंथां नूं लद के एक शहर, दूजे तो तीजे, तीजे तो चौथे पहुंचना। जद गड्डियां दीआं गड्डियां धर्म ग्रंथां दीआं लदियां होईआं कोई देखदा सी तां दुनिया कह उठदी सी बड़ा विद्वान आया है, बहुत वड्डा आलम आया है। इहदे नाल बहस करनी बहुत औखी है, इहदे नाल विचार वटांदरा करना बहुत औखा है। गजब की गल तो यह है कि विचार सी परमात्मा की प्राप्ति लई, लेकिन विचार भी जित हार का कारण बन गई। विचार भी इस वास्ते हुण दूजे नूं हराना है तो मैं जितना है, ते जे तलवार भी इस वास्ते है मैं दूजे नूं जितना है। अगर विचार भी इस वास्ते है तो फिर विचार ते तलवार विच कोई फर्क रह नहीं जाता। तलवार अगले दा गला कटन लई है, विचार अगले दा दिमाग कटन लई है। तलवार अगले दा सिर जमीन ते गिराण लई है, विचार अगर अगले दा सिर झुकाण लई बन गई है तो फिर दोवें घातक ने, दोवें हानिकारक ने, दोई मनुखता दे लई बोझ ने। प्राचीन जमाने च कोई तलवार लेके घूमदा सी दूजियां दे गले कटन लई, कोई विचार लेके घूमदा सी दूजियां दे सिर झुकाण लई। एक दौर सारी दुनिया विच ऐसा लंघिया जद बहस मुबासे बहुत आउंदे सन। और जिस तरह तलवार दे धनी ऐलानिया कहिंदे सन साडे नाल आके कोई मुकाबला करे। साडे देश विच बकायदा अश्वमेध यज्ञ हुंदे सन, घोड़ा छड़ दिता जांदा सी। इहदा इह मतलब हुंदा सी हुण जिहड़ा पकड़े ओह साडे नाल जंग करे, युद्ध करे। इह घोड़ा छड़ना ऐलाने जंग हुंदा सी, पर फर्क सिर्फ इतना सी हुण जिहड़ा पकड़े उहदे नाल जंग होवेगी। जिथों जिथों घोड़ा लंघ जांदा सी ओ धरती उस थां दे राजे महाराजे अश्वमेध यज्ञ करन वाले दी ताबिया विच रहिंदे सन। इह अपनी तलवार दा जोर थां थां ते दिखाण दा एक तरीका हुंदा सी। और जद कोई घोड़ा पकड़ लैंदा सी गमसान दा युद्ध हो जांदा सी, गले बेशुमार कट जांदे सन। तो मनुख दे हथ दे जद तलवार आई ते ओ तलवार दा धनी बनिया तां उसने इस तों इह कम लिया कि गले कटणे ने। ते जद बंदे कोल विचार आई, इह वी इक शक्ति सी, इह वी इक ताकत सी, तां हुण गले झुकाणे ने, हुण सिर झुकाणे ने। तो किसे दा सिर झुकाणा वी किसे दा सिर कटणा ही है, होर कुछ नहीं। कट के वी सिर धरती ते पैंदा है, झुक के वी सिर धरती ते पैंदा है। और इह दोवें हिंसा ही है, चाहे हिंसा तलवार नाल कीती जाए, चाहे विचार नाल कीती जाए। देखण विच आया कोई लिख के हिंसा करदा है, कोई बोल के हिंसा करदा है, और कोई तरह तरह दे फिलसफे विचारां दे नाल दूजियां दे विचार खंडन करन दी कोशिश करदा है, दूजियां दी जमीर ते चोट मारन दी कोशिश करदा है। विचार इस लई नहीं सी, विचार ते सी इक जलदा होया दीपक जिहदे नाल मार्ग नूं वेख्या जा सके, घर विच चानना होवे। लेकिन बदकिस्मती बहुत सारे विचारकां ने इस दीवे नाल अपने घर साड़े ने, लोगां दे घर साड़े ने। तो साहिब कहिंदे ने पढ़ पढ़ गड्डी लदीए, पढ़ पढ़ भरिए साथ। जे धर्म ग्रंथां दियां ज्ञान दी पुस्तकां दियां गड्डियां भी लद लईए ते चाहे ढेरां दे ढेर कट्ठे कर लईए, एक एक पंक्ति नाल ए पंक्ति जुड़ेगी, नानक लेखे एक गल होर हों में जकणा जाक। गल ते एक ही लेखे च है, बाकी ते जक चकाना है, बाकी ते हंकार नूं पट्ठे पाणे ने। डॉक्टर मोहम्मद इकबाल दा एक बड़ा कीमती कौल है, وہ کہنے نے علم چنداں کے بیشتر خوانی، گر امر دستو نیست نادانی۔ علم تے ہوئی ہے، علم دا پڑھنا تے تاں ہی سکارت ہے کہ او عمل وچ آوے۔ علم عمل وچ نہیں آیا تو اس بارے آپ کہندے نے نہ محقق بود نہ دانش مند، چار پائے بروئے کتاب چند۔ یہ تے انج ہویا جویں پشو دی پٹھ دیتے کتاباں لد دیتیاں نے۔ اگر علم عمل وچ نہیں آیا تو سمجھو کھوتے دی پٹھ تے کتاباں لدیاں ہوئیاں نے، اٹھ دی پٹھ دے اتے کتاباں لدیاں ہوئیاں نے، بیل کتاباں دا بھار ڈھو رہے ہے۔ فرق کی پیندا ہے اگر کھوتا بھار ڈھوے یا منک اپنے دماغ دے اس گیان نو چک کے تے بھار ڈھوئی پھرے۔ حقیقت تے اے سی کہ جڑے بیل وچارے پوتھیاں ڈھوندے سن، حقیقت دے اے وچارکاں دے دماغ دے اتے انہاں پوتھیاں دا بوجھ سی تے ٹوئی پھر دے سن، ٹوئی پھر دے سن۔ گیان تے سی جو جنماں جنمانتراں دے سنسکاراں نو ایک پاسے کر دے وے، تے گیان سویم بوجھ بن جاوے، بھار بن جاوے۔ اج دی صدی، اجوکی صدی تاں انج کہنا پئے گا گیان دے بھار تلے دب کے رہ گئی ہے، اور اے مننا پئے گا کہ اجوکی صدی جتنی گیانی ہے پہلیاں صدیاں اتنیاں گیانی نہیں سن۔ اجوکی صدی جتنی اہنکاری ہے پہلی صدیاں اتنی اہنکاریاں نہیں سن، کیونکہ اہنکار لئی جانکاری چاہیے، اتنی جانکاری نہیں سی۔ اج تے ویاپک جانکاری بندے کول ہے، ساگر دی جانکاری، پہاڑاں دی جانکاری، دریاواں دی جانکاری، ملکاں دی جانکاری، منکھاں دی جانکاری، پشو پکشیاں دی جو ہے جانکاری، سورج چند تارے گرہ نچھتراں دی جانکاری، طرح طرح دی جانکاری دے امبار منک نے جو ہے لا دیتے نے، اور یہ سارے دا سارا بندے دے دل دماغ دیتے بوجھ بن کے رہ گیا۔ کیوں؟ کہ جانکاری فطور بن گئی ہے، جانکاری اہنکار بن گئی ہے، جانکاری بوجھ بن گئی ہے۔ صاحب کہندے نے پڑھ پڑھ کے دھرم گرنتھاں دیاں پوتھیاں دا اگر گڈیاں دیاں گڈیاں لد لیاں جان، ڈھیراں دے ڈھیر لا دیتے جان، تاں وی نانک لیکھے ایک گل اور ہومیں جھکنا جھاک۔ صاحب اگے کہندے نے پڑھ پڑھ بیڑی پائیے، پڑھ پڑھ گڈیے کھات۔ بیڑیاں دیاں بیڑیاں کتاباں نال بھر لیاں جان۔ پراچین سمے چ ایسا بھی ہوندا سی کہ گنگا، جمنا، نرمدا، ہور گوداوری اتیادک جتھوں نکلدیاں نے اتھوں ہی پنڈت جن بیڑی وچ بیٹھ کے دھرم گرنتھ لد کے تے بیڑیاں تے چل پیندے سن۔ رستے جو قصبہ آیا، شہر آیا، رکے، اتے بحث مباسا کیتا، پھر اگے چلے۔ اتے وچار وٹاندرا کیتا، پھر اگے چلے۔ ایک تھان تو دوسری تھان تے جان دا ذریعہ چونکہ اے دریا سن، بیڑیاں سن، تو دھرم گرنتھ وی بیڑیاں نال پرے ہوئے، اس طریقے نال ڈھیر نال ہی رکھ دے سن۔ گنگوتری تو چل کے گنگا ساگر تک پہنچنا، کلکتے تک پہنچنا، رستے دے جو شہر نے، جو قصبے نے، جو پنڈ نے، وچار وٹاندرا کر دے جانا۔ تے غضب دی گل اے ہوندی سی کہ وچار دے جڑا ہار جاندا سی اس دے سارے دھرم گرنتھ کھو لے جاندے سن، او دیاں ساریاں کتاباں کھو لیاں جاندیاں سن۔ اس طریقے نال بیڑیاں دے وچ کتاباں دا ڈھیر لگدا جاندے سن، جو اس نے لکھیا ہوندا سی، جو اس نے کتاباں پڑھیاں ہوندیاں سن، سب اس دے کول کھو لیا جاندا سی۔ گیان چرچا دا مطلب اے سی کہ ہن جتنا تیرے کول گیان دا سادھن ہے اے کھو لیا جائے گا۔ دو تلوار دے دھنی پرانے سور میں جد لڑ دے سن راجے مہاراجے، جے دی تلوار ٹوٹ گئی، جے دی تلوار گل گئی، او دی سلطنت کھو لئی جاندی سی، او دا راج پاٹ کھو لیا جاندہ سی۔ ہو بہو اہی نیم وچار دی دنیا دے چلدا رہا، وچار وٹاندرا کردیاں کردیاں جو ہار گیا او دے وچار دے گرنتھ، او دے وچار دے سادھن سارے کھو لئے جاندے سن۔ اس طریقے نال بھارت دیش وچ ہی نہیں سمچی دنیا وچ صرف تلوار دے نال ہی ہنسا نہیں چلدی رہی، وچار دے نال وی بہت ویاپک روپ وچ ہنسا چلدی رہی ہے۔ اور حیرانگی دی گل ہے تلوار سی اپنی رکشا لئی، ہنسا لئی نہیں، وچار سی ادھیاتمک انتی لئی، کسے نو ہران لئی نہیں۔ لیکن کوئی ਤਲਵਾਰ ਦੇ ਧਨੀ ਚੱਲ ਪਏ ਜਿੱਤ ਹਾਸਲ ਕਰਨ ਲਈ, ਕੋਈ ਵਿਚਾਰ ਦੇ ਧਨੀ ਚੱਲ ਪਏ ਜਿੱਤ ਹਾਸਲ ਕਰਨ ਲਈ। ਕੋਈ ਤਲਵਾਰ ਨਾਲ ਇੱਕ ਦਾ ਗਲਾ ਕੱਟ ਕੇ ਜ਼ਮੀਨ ਤੇ ਗਿਰਾਈ ਜਾਂਦਾ ਹੈ, ਕੋਈ ਆਪਣੀ ਵਿਚਾਰ ਸ਼ਕਤੀ ਨਾਲ ਅਗਲੇ ਦਾ ਗਲਾ ਝੁਕਾਈ ਜਾਂਦਾ ਹੈ, ਅਗਲੇ ਦਾ ਸਿਰ ਝੁਕਾਈ ਜਾਂਦਾ ਹੈ। ਔਰ ਇਹ ਹਕੀਕਤ ਹੈ ਕਿ ਸਿਰ ਕੱਟਣਾ ਤੇ ਸਿਰ ਝੁਕਾਉਣਾ ਇੱਕੋ ਹੀ ਗੱਲ ਹੈ। ਕਿਸੇ ਦਾ ਸਿਰ ਕੱਟ ਕੇ ਜ਼ਮੀਨ ਤੇ ਗਿਰਾ ਦਿੱਤਾ ਹੈ ਤੇ ਕਿਸੇ ਦਾ ਸਿਰ ਇਤਨਾ ਸ਼ਕਤੀਸ਼ਾਲੀ ਵਿਚਾਰ ਪੇਸ਼ ਕੀਤਾ ਹੈ ਕਿ ਝੁਕ ਗਿਆ ਹੈ ਔਰ ਝੁਕਾਇਆ ਹੈ, ਇਹ ਨੀਅਤ ਸੀ ਤੇ ਇਹ ਵੀ ਗਲਾ ਹੀ ਕੱਟਿਆ। ਬੜੀ ਵਿਆਪਕ ਰੂਪ ਵਿੱਚ ਸਾਡੇ ਦੇਸ਼ ਵਿੱਚ ਤਲਵਾਰ ਦੇ ਨਾਲ ਤੇ ਹਿੰਸਾ ਹੁੰਦੀ ਰਹੀ, ਵਿਚਾਰ ਦੇ ਨਾਲ ਵੀ ਹਿੰਸਾ ਹੁੰਦੀ ਰਹੀ ਬੜੀ ਪ੍ਰਬਲ ਰੂਪ ਵਿੱਚ। ਕਹਿੰਦੇ ਨੇ ਕੁਛ ਮਜ਼ਹਬ ਇਸ ਢੰਗ ਨਾਲ ਫੈਲੇ ਕਿ ਉਹਨਾਂ ਕੋਲ ਤਲਵਾਰ ਸੀ ਔਰ ਸਾਫ਼ ਕਹਿ ਦਿੱਤਾ ਤਲਵਾਰ ਨੇੜੇ ਹੈ ਤੂੰ ਸਿਰ ਝੁਕਾਉਂਦਾ ਹੈ ਕਿ ਨਹੀਂ, ਤੋ ਤਲਵਾਰ ਨਾਲ ਗਰਦਨਾਂ ਝੁਕਾਈਆਂ ਗਈਆਂ ਥਾਂ ਥਾਂ ਤੇ। ਔਰ ਇਸ ਤਰੀਕੇ ਨਾਲ ਆਪਣੀ ਤਲਵਾਰ ਦੇ ਜ਼ੋਰ ਦੇ ਨਾਲ ਆਪਣੀ ਉਮਤ ਵਧਾਈ ਗਈ। ਦੂਸਰਾ ਦੌਰ ਇਹ ਸੀ ਵਿਚਾਰ ਦੀ ਸ਼ਕਤੀ, ਮੇਰੇ ਵਿਚਾਰ ਤਾਕਤਵਰ ਨੇ, ਮੇਰੇ ਵਿਚਾਰਾਂ 'ਚ ਸ਼ਕਤੀ ਹੈ, ਮੇਰੇ ਵਿਚਾਰਾਂ 'ਚ ਬਲ ਹੈ, ਤੂੰ ਵੀ ਮੇਰੇ ਵਿਚਾਰ ਮੰਨਦਾ ਜਾਂ ਨਹੀਂ, ਜੇ ਨਹੀਂ ਮੰਨਦਾ ਤਾਂ ਮੇਰੇ ਨਾਲ ਵਿਚਾਰ ਵਟਾਂਦਰਾ ਕਰ। ਅਤੇ ਅਗਲਾ ਜਿਉਂ ਹਾਰ ਜਾਂਦਾ ਸੀ ਉਹਦੇ ਧਰਮ ਗ੍ਰੰਥ ਖੋ ਲੈਣੇ, ਉਹਦਾ ਸਿਰ ਝੁਕਾ ਦੇਣਾ, ਔਰ ਇਸ ਤਰੀਕੇ ਦੇ ਨਾਲ ਵਿਚਾਰ ਦੇ ਆਸਰੇ 'ਤੇ ਵਿਆਪਕ ਹਿੰਸਾ ਚੱਲਦੀ ਰਹੀ। ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਉਸੇ ਦਾ ਹੀ ਪੈ ਜ਼ਿਕਰ ਕਰਦੇ ਨੇ, ਅਗਰ ਪੜ੍ਹ ਪੜ੍ਹ ਕੇ ਗੱਡੀਆਂ ਲੱਦ ਲਈਏ, ਪੜ੍ਹ ਪੜ੍ਹ ਕੇ ਕਿਤਾਬਾਂ ਦੇ ਢੇਰ ਇਕੱਠੇ ਕਰ ਲਈਏ, ਪੜ੍ਹ ਪੜ੍ਹ ਕੇ ਪੋਥੀਆਂ ਦੇ ਨਾਲ ਇਤਨਾ ਇਸ ਢੰਗ ਨਾਲ ਵਿਚਰੀਏ ਕਿ ਜਿਸ ਬੇੜੀ ਵਿੱਚ ਬੈਠਾ ਇੱਕ ਥਾਂ ਤੋਂ ਦੂਸਰੀ ਥਾਂ 'ਤੇ ਜਾਣ ਲਈ ਉਹ ਬੇੜੀਆਂ ਦੀਆਂ ਬੇੜੀਆਂ ਵੀ ਧਰਮ ਗ੍ਰੰਥਾਂ ਦੇ ਨਾਲ ਭਰੀਆਂ ਪਈਆਂ ਹੋਣ, ਖਾਤਿਆਂ ਦੇ ਖਾਤੇ ਪੂਰ ਦੇਈਏ, ਤਾਂ ਵੀ ਸਾਹਿਬ ਕਹਿੰਦੇ ਨਾਨਕ ਲੇਖੇ ਇੱਕ ਗੱਲ ਹੋਰ ਹੋਵੇਂ ਜਕਣਾ ਜਾਤ। ਗੱਲ ਤੇ ਇੱਕ ਹੀ ਲੇਖੇ 'ਚ ਲੱਗੇਗੀ, ਔਰ ਇੱਕ ਲੇਖੇ 'ਚ ਗੱਲ ਕੀ ਹੈ? ਇੱਕ ਨਾਲ ਜੁੜਨਾ, ਇੱਕ ਦਾ ਚਿੰਤਨ, ਇੱਕ ਦਾ ਸਿਮਰਨ, ਇੱਕ ਦੀ ਯਾਦ, ਇੱਕ ਦਾ ਬੋਧ। ਸਾਹਿਬ ਅੱਗੇ ਚੱਲ ਕੇ ਕਹਿੰਦੇ ਨੇ ਪੜ ਪੜ ਬੇੜੀ ਪਾਈਏ, ਪੜ ਪੜ ਗੱਡੀਏ ਖਾਦ, ਪੜੀਏ ਜੇਤੇ ਬਰਸ ਬਰਸ, ਪੜੀਏ ਜੇਤੇ ਮਾਸ। ਐਸੀ ਵੀ ਪੜ੍ਹਾਈਆਂ ਨੇ ਔਰ ਅੱਜ ਵੀ ਨੇ ਧਾਰਮਿਕ, ਜਿਨ੍ਹਾਂ ਦੇ ਪੜ੍ਹਨ ਲਈ 35-40 ਸਾਲ ਦੀ ਜ਼ਿੰਦਗੀ ਚਾਹੀਦੀ ਹੈ। ਜੀਵਨ ਦਾ ਅੱਧਾ ਸਮਾਂ ਅਗਰ ਪੜ੍ਹਨ ਦੇ ਵਿੱਚ ਹੀ ਲੰਘ ਗਿਆ, ਸਿਰਫ ਪੜ੍ਹਨ ਵਿੱਚ, ਤਾਂ ਬਾਕੀ ਜੋ ਜੀਵਨ ਬਚਦਾ ਹੈ ਉਹਨੂੰ ਅਮਲ ਵਿੱਚ ਲਿਆਉਣ ਲਈ ਬਹੁਤ ਔਖਿਆਈ ਇਕੱਠੀ ਹੋਵੇਗੀ। ਕਾਰਨ ਕਿ 40 ਸਾਲ ਦੇ ਸੰਸਕਾਰ ਸਿਰਫ ਪੜ੍ਹਨ ਵਿੱਚ ਉਹ ਇਤਨਾ ਗੁਬਾਰ ਵਧਾ ਦੇਣਗੇ, ਉਹ ਇਤਨਾ ਫਿਤੂਰ ਵਧਾ ਦੇਣਗੇ, ਉਹ ਇਤਨਾ ਹੰਕਾਰ ਵਧਾ ਦੇਣਗੇ ਕਿ ਉਸ ਇਲਮ ਨੂੰ ਅਮਲ ਵਿੱਚ ਲਿਆਉਣਾ ਹੀ ਕਠਿਨ ਹੋ ਜਾਏਗਾ। ਇਸ ਵਾਸਤੇ ਦੁਨੀਆ ਭਰ ਦੇ ਆਲਮਾਂ ਨੇ ਕਿਹਾ ਨਾਲ ਇਲਮ ਹਾਸਲ ਕਰਦੇ ਜਾਓ, ਉਸੇ ਇਲਮ ਨੂੰ ਉਸੇ ਵਕਤ ਹੀ ਅਮਲ ਵਿੱਚ ਲਿਆਉਂਦੇ ਜਾਓ, ਤਾਂ ਹੀ ਉਹ ਸਾਰਥਿਕ ਹੈ। ਜਿਹੜਾ ਭੋਜਨ ਛਕ ਰਹੇ ਹਾਂ ਇਹ ਸਹਿਜੇ ਸਹਿਜੇ ਉਸੇ ਸਮੇਂ ਤੋਂ ਹੀ ਹਜ਼ਮ ਹੋਣਾ ਚਾਹੀਦਾ, ਹਜ਼ਮ ਹੋਣਾ ਸ਼ੁਰੂ ਹੋਣਾ ਹੀ ਚਾਹੀਦਾ। ਅੱਜ ਛਕੀ ਹੈ ਭੋਜਨ ਤੇ 40 ਸਾਲ ਤੋਂ ਬਾਅਦ ਹਜ਼ਮ ਹੋਵੇ, 40 ਸਾਲ ਉਸਦਾ ਬੋਝ ਠਾਉਣਾ ਤੇ ਮੌਤ ਹੋ ਜਾਏਗੀ, ਮਨੁੱਖ ਜੀ ਨਹੀਂ ਸਕੇਗਾ। ਅਸੀਂ ਦੇਖਦੇ ਹਾਂ ਕਿ ਭੋਜਨ ਖਾਧਾ ਅਗਰ ਉਹ ਪੇਟ ਦੇ 4 ਦਿਨ ਵੀ ਪਿਆ ਰਿਹਾ ਕੋਈ ਰੋਗ ਨੂੰ ਪੈਦਾ ਕਰੇਗਾ, ਮੰਜੇ ਤੇ ਲਿਟਾ ਦੇਗਾ, ਮਨੁੱਖ ਦਾ ਚੱਲਣਾ ਔਖਾ ਹੋ ਜਾਏਗਾ। 40 ਸਾਲ ਦਾ ਗਿਆਨ ਔਰ ਇਤਨਾ ਵੱਡਾ ਗੁਬਾਰ ਉਹਨੂੰ ਅਮਲ ਵਿੱਚ ਲਿਆਂਦਾ ਹੀ ਨਹੀਂ ਤਾਂ ਅਧਿਆਤਮਕ ਮੌਤ ਤੇ ਹੋ ਹੀ ਜਾਏਗੀ। ਇਕਬਾਲ ਸ਼ਾਇਦ ਤਦੇ ਹੀ ਕਹਿੰਦੇ ਨਿਕਲ ਜਾ ਅਕਲ ਸੇ ਆਗੇ ਕੇ ਯੇ ਨੂਰ ਚਿਰਾਗੇ ਰਾਹ ਹੈ